ਆਹ ਮਹਾਰਾਜ ਕਹਿੰਦੇ ਨੇ ਹੁਣ ਇਸ ਪ੍ਰਸੰਗ ਵਿੱਚ ਤਾਂ ਸਾਰਾ ਇਹੀ ਆਵੇਗਾ ਕਿ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵ ਹੈ। ਨੌ ਖੰਡ, ਨੌ ਟੁਕੜੇ ਨੇ ਆਪਣੀ ਧਰਤੀ ਦੇ ਕੁੱਲ, ਇੱਥੇ ਸਾਰੀ ਧਰਤੀ 'ਤੇ ਬੰਦਾ ਘੁੰਮ ਲਵੇ ਚਿਰ ਤੱਕ, ਜਿਵੇਂ ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ, ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮਹਾਂ ਉਦਾਸ, ਬਹੁਤ ਉਦਾਸੀ ਧਾਰ ਕੇ ਦੁਨੀਆਂ ਤੋਂ ਜੰਗਲਾਂ ਵਿੱਚ ਤੁਰਿਆ ਫਿਰੇ, ਤਪੀਸਰ ਥੀ ਵੈ, ਤਪੀਆਂ ਦਾ ਵੀ ਤਪ ਕਰ ਕਰਕੇ ਤਪੀਸ਼ਰ, ਤਪ ਈਸ਼ਰ ਬਣ ਜਾਵੇ, ਭਾਵ ਤਪੀਸਰ ਬਣ ਜਾਵੇ, ਤਪੀਆਂ ਦਾ ਸ਼੍ਰੋਮਣੀ ਬਣ ਜਾਵੇ। ਅਗਨ ਮਾਹੇ ਹੋਮਤ ਪ੍ਰਾਣ, ਆਪਣੇ ਪ੍ਰਾਣਾਂ ਨੂੰ ਅੱਗ ਦੇ ਵਿੱਚ ਸਾੜ ਦੇਵੇ, ਹੋਮ ਕਰ ਦੇਵੇ ਇਹਨਾਂ ਦਾ। ਕਣਕ ਅਸਵ ਹੈ ਵਰ ਭੂਮ ਦਾਨ, ਕਣਕ ਸੋਨਾ, ਅਸਵ ਘੋੜੇ, ਵਾਹਵਾ ਪੈਰ ਵਿੱਚ ਹੈ। ਕਣਕ ਅਸਵ ਹੈ ਵਰ ਸ੍ਰੇਸ਼ਟ ਘੋੜੇ, ਕਿਉਂਕਿ ਦੋ ਅੱਖਰ ਆ ਗਏ ਅਸਵ ਤੇ ਹੈਵਰ, ਇਹ ਸ੍ਰੇਸ਼ਟ ਅੱਛੇ ਕਿਸਮ ਦੇ ਘੋੜੇ ਦਾਨ ਕਰੇ, ਭੂਮੀ ਦਾਨ ਕਰੇ। ਨਿਉਲੀ ਕਰਮ ਕਰੈ ਬਹੁ ਆਸਨ, ਨਿਉਲੀ ਕਰਮ ਕਰੇ, ਨਿਵਲੀ ਕਰਮ ਜਿਹੜੇ ਨੇ, ਸੋ ਇਹ ਕਈ ਪ੍ਰਕਾਰ ਦੇ ਪਾਣੀ ਪੀਣਾ, ਫਿਰ ਬਾਹਰ ਕੱਢ ਦੇਣਾ 5 ਕਿਲੋ ਪਾਣੀ ਲੂਣ ਵਾਲਾ, ਹਲਕਾ ਜਿਹਾ ਲੂਣ ਪਾ ਕੇ ਪੀਣਾ, ਬਾਹਰ ਕੱਢਣਾ, ਫਿਰ ਇੱਕ ਨੱਕ ਰਾਹੀਂ ਕੱਢਣਾ, ਦੂਜੇ ਰਾਹੀਂ ਕੱਢਣਾ, ਨੱਕ ਰਾਹੀਂ ਪੀਣਾ, ਮੂੰਹ ਰਾਹੀਂ ਕੱਢਣਾ, ਕਈ ਪ੍ਰਕਾਰ ਦੇ ਕਰਮ ਨੇ। ਲੀਰ ਜੀ ਇੱਕ ਡਾਕਟਰਾਂ ਵਾਲੀ ਪੱਟੀ ਹੁੰਦੀ ਆ, ਉਹ ਲਬੇੜ ਕੇ ਬਦਾਮ ਰੋਗਨ ਵਿੱਚ ਖੰਡ ਦੇ ਨਾਲ ਲਬੇੜ ਕੇ, ਉਹ ਖਾਈ ਜਾਣੀ ਖਾਈ ਜਾਣੀ, ਸਾਰੀ ਅੰਦਰ ਲੈ ਜਾਂਦੇ, ਫਿਰ ਉਹ ਬਾਹਰ ਕੱਢ ਲੈਂਦੇ ਨੇ। ਇਹ ਹੋ ਗਿਆ ਨਿਉਲੀ ਕਰਮ। ਕਰੈ ਬਹੁ ਆਸਣ, 84 ਪ੍ਰਕਾਰ ਦੇ ਆਸਣ ਹਨ, ਇਹਨਾਂ ਆਸਣਾਂ ਨੂੰ ਵੀ ਲਾਉਂਦਾ ਰਹੇ। ਜੈਨ ਮਾਰਗ ਸੰਜਮ ਅਤ ਸਾਧਨ, ਜੈਨ ਮਾਰਗੀਆਂ ਨਾਲ ਮਿਲ ਕੇ ਅਤੀ ਸੰਜਮ ਰੱਖੇ, ਅਤਿ ਕਠਿਨ ਸਾਧਨ ਕਰਨ ਵਾਲਾ ਹੋਵੇ। ਨਿਮਖ ਨਿਮਖ ਕਰ ਸਰੀਰ ਕਟਾਵੈ, ਬਿਲਕੁਲ ਹੀ ਟੁਕੜੇ ਟੁਕੜੇ ਕਰਕੇ ਸਰੀਰ ਨੂੰ ਕਟਾ ਦੇਵੇ ਆਪਣੇ ਨੂੰ, ਵੀ ਮੇਰੀ ਹਉਮੈ ਦੂਰ ਹੋ ਜਾਵੇ। ਤਉ ਪੀ ਹਉਮੈ ਮੈਲ ਨਾ ਜਾਵੈ, ਇਹਨਾਂ ਕਰਮ ਕਰਕੇ ਵੀ ਹੰਕਾਰ ਦੀ ਮੈਲ ਬੰਦੇ 'ਚੋਂ ਨਹੀਂ ਜਾਂਦੀ। ਕੱਟ ਕੱਟ ਕੇ ਸਰੀਰ ਨੂੰ ਕੁਤਰਾ ਕੁਤਰਾ, ਤਿਲ ਤਿਲ ਜਿੰਨਾ ਕੱਟ ਕੇ ਅੱਗ ਵਿੱਚ ਸਾੜਦੀ ਹੈ ਨਾ ਬੰਦੇ ਨੂੰ, ਤਾਂ ਵੀ ਅੱਗ ਵਿੱਚੋਂ ਆਵਾਜ਼ ਆਏਗੀ ਮੈਂ, ਇੰਨੀ ਹਉਮੈ ਪ੍ਰਬਲ ਹੈ ਇਹਦੇ ਵਿੱਚ। ਮਹਾਰਾਜ ਫਿਰ ਹਉਮੈ ਦਾ ਨਾਸ ਕਿਵੇਂ ਕਰੀਏ? ਹਰ ਕੇ ਨਾਮ ਸੰਸਰ ਕੱਛ ਨਾਹੀ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨ ਦੇ ਬਰਾਬਰ ਹੋਰ ਕੋਈ ਦਵਾਈ ਨਹੀਂ ਹੈ। ਵਾਹਿਗੁਰੂ ਮੰਤਰ ਦੀ ਦਵਾਈ ਇਹਨੂੰ ਕੰਮ ਕਰਦੀ ਹੈ ਹਉਮੈ ਵਾਸਤੇ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਸੋ ਮਹਾਰਾਜ ਫਰਮਾਉਂਦੇ ਨੇ ਜਿਹੜੇ ਗੁਰਮੁਖ ਨੇ ਉਹ ਨਾਮ ਨੂੰ ਜਪਦਿਆਂ ਹੋਇਆਂ ਹੀ ਗਤੀ ਪਾਉਂਦੇ ਨੇ, ਕਲਿਆਣ ਪ੍ਰਾਪਤ ਕਰਦੇ ਹਨ। ਮਨ ਕਾਮਨਾ ਤੀਰਥ ਦੇਹ ਛੁਟੈ, ਮਨ ਦੇ ਅੰਦਰ ਕਾਮਨਾ ਹੈ, ਇੱਛਾ ਹੈ ਕਿ ਅੰਤਮ ਸਮੇਂ 'ਤੇ ਮੈਂ ਕਾਸ਼ੀ 'ਚ ਜਾ ਕੇ ਸਰੀਰ ਛੱਡਾਂ। ਕੋਈ ਕਹਿੰਦਾ ਮੈਂ ਹਰਿਦੁਆਰ ਸਰੀਰ ਛੱਡਾਂ, ਕੋਈ ਕਹਿੰਦਾ ਮੈਂ ਉੱਥੇ ਛੱਡਾਂ, ਵੀ ਮੇਰਾ ਭਲਾ ਹੋ ਜਾਏ। ਪਰ ਮਹਾਰਾਜ ਕਹਿੰਦੇ ਗਰਭ ਗੁਮਾਨ ਨਾ ਮਨ 'ਤੇ ਹੁੱਟੈ। ਪ੍ਰਬਲ ਹੰਕਾਰ ਜਿਹੜਾ ਹੈ, ਗਰਭ ਅਤੇ ਗੁਮਾਨ ਇੱਕੋ ਹੀ ਅੱਖਰ ਹੈ, ਦੋ ਵਾਰੀ ਤਾਂ ਲਿਖਿਆ ਹੈ ਕਿ ਪ੍ਰਬਲ ਹੰਕਾਰ ਜਿਹੜਾ ਇਹ ਮਨ ਦੇ ਵਿੱਚੋਂ ਨਹੀਂ ਹਟਦਾ, ਨਾਸ ਨਹੀਂ ਹੁੰਦਾ। ਸੋਚ ਕਰੈ ਦਿਨ ਸਰ ਰਾਤ, ਰਾਤ ਦਿਨ ਪਵਿੱਤਰਤਾ ਹੀ ਕਰੀ ਜਾਵੇ, ਇੰਨੀ ਪਵਿੱਤਰਤਾ ਕੋਈ ਅੰਤ ਹੀ ਨਹੀਂ, ਬਹੁਤ ਜ਼ਿਆਦਾ ਪਵਿੱਤਰਤਾ ਰੱਖਣੀ। ਮਨ ਕੀ ਮੈਲ ਨਾ ਤਨ ਤੇ ਜਾਤ, ਪਰ ਜਿਹੜੀ ਮਨ ਨੂੰ ਮੈਲ ਚਿੰਬੜੀ ਹੋਈ ਹੈ, ਇਹ ਤਨ ਧੋਣ ਦੇ ਨਾਲ, ਤਨ ਦੀ ਕਿਸੇ ਕਿਰਿਆ ਨਾਲ ਮਨ ਨੂੰ ਕੋਈ ਅਸਰ ਨਹੀਂ ਪੈਂਦਾ। ਸਰੀਰ 'ਤੇ ਬੇਸ਼ੱਕ ਚੰਦਨ ਮਲੋ, ਸਰੀਰ ਨੂੰ ਬੇਸ਼ੱਕ ਕਟਾ ਦਿਓ, ਸਰੀਰ ਨੂੰ ਬਰਫ਼ 'ਚ ਰੱਖ ਲਓ, ਸਰੀਰ ਨੂੰ ਜਿਵੇਂ ਵੀ ਮਰਜ਼ੀ ਕਰੀ ਜਾਓ, ਪਾਣੀ ਵਿੱਚ ਖੜ੍ਹੇ ਰਹੋ 12 ਸਾਲ, 12 ਸਾਲ ਧੁੱਪ ਵਿੱਚ ਖੜ ਜਾਓ, 12 ਸਾਲ ਤੱਕ ਸਰੀਰ ਨੂੰ ਜੋ ਮਰਜ਼ੀ ਸਜ਼ਾ ਦੇ ਲਓ, ਪਰ ਮਨ ਟਸ ਤੋਂ ਮਸ ਨਹੀਂ ਹੁੰਦਾ। ਕਿਸੇ ਨੇ ਕੂਕਰ ਦੀ ਪੂਛ 12 ਸਾਲ ਬੰਜਲੀ 'ਚ ਪਾ ਕੇ ਰੱਖੀ, ਉਹ ਸਿੱਧੀ ਨਾ ਹੋਈ। ਮਹਾਰਾਜ ਕਹਿੰਦੇ ਨੇ ਦੇਖ, ਜਿਹੜੇ ਤੂੰ ਕਰਮ ਕਰਦਾ ਇਹਨਾਂ ਨਾਲ ਮਨ ਨੇ ਸੁੱਚਾ ਨਹੀਂ ਹੋਣਾ ਹੈ। ਇਸ ਦੇਹੀ ਕੋ ਬਹੁਤ ਸਾਧਨਾ ਕਰੈ, ਇਸ ਦੇਹੀ ਦੇ ਵਾਸਤੇ ਬਹੁਤ ਮਨ ਨੂੰ ਟਿਕਾਉਣ ਲਈ ਸਾਧਨਾ ਕਰਦਾ, ਕਈ ਪ੍ਰਕਾਰ ਦੀ ਪੁੱਠੇ ਲਟਕਣਾ, ਇੱਕ ਲੱਤ ਦੇ ਭਾਰ ਖੜਨਾ, ਇੱਕ ਬਾਂਹ ਉੱਪਰ ਨੂੰ ਕਰਕੇ ਖੜਨਾ, ਇਹਦੇ ਨਾਲ ਤਾਂ ਕੋਈ ਅਸਰ ਨਹੀਂ ਪੈਣਾ। ਮਨ ਤੇ ਕਬਹੂ ਨਾ ਵਿਖਿਆ ਟਰੈ, ਮਨ ਦੇ ਵਿੱਚੋਂ ਜਿਹੜੀ ਵਿਖਿਆ ਹੈ ਮਾਇਆ ਹੈ, ਵਿਖਿਆ ਜਿਹੜੀ ਵਿਸ਼ੇ ਵਿਕਾਰ ਨੇ, ਇਹ ਮਨ ਦੇ ਵਿੱਚੋਂ ਕਦੇ ਨਹੀਂ ਟਲਦੇ ਹੈ। ਜਿੰਨਾ ਮਰਜ਼ੀ ਸਰੀਰ ਨੂੰ ਕਸ਼ਟ ਦੇਈ ਜਾਓ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ। ਕਬੀਰ ਜੀ ਕਹਿੰਦੇ ਮਨ ਨੂੰ ਤਾਂ ਮੁੰਨੇ ਹੀ ਨਹੀਂ ਤੂੰ, ਬਸ ਜਿਹੜਾ ਕੋਈ ਉੱਠਦਾ ਕੇਸ ਮਨਾ ਲੈਂਦਾ ਆਪਣੇ, ਲੈ ਕੇਸ ਮਨਾਉਣ ਨਾਲ ਮਨ ਟਿਕ ਜਾਂਦਾ। ਸਰੀਰ ਦੇ ਉੱਤੇ ਹੀ ਜ਼ੋਰ ਦੇਈ ਜਾਂਦੇ ਨੇ ਮਨ ਨੂੰ ਟਿਕਾਉਣਾ, ਵਿਸ਼ਾ ਹੋਰ ਹੈ, ਕੰਮ ਹੋਰ ਕਰੀ ਜਾਂਦੇ। ਨੌਂ ਵਧਾ ਲਏ ਨੇ, ਹੋਰ ਨਹੀਂ ਗੱਲ ਤੇ, ਬੜੇ ਬੜੇ ਨੌਂ ਵਧਾ ਲਏ, ਮਨ ਟਿਕ ਜਾਏਗਾ। ਜਟਾਂ ਵਧਾ ਲਈਆਂ ਆਪਣੀਆਂ, ਅੱਗੇ ਮੈਂ ਰੋਟੀ ਨਹੀਂ ਖਾਣੀ, ਇਹਦੇ ਨਾਲ ਤਾਂ ਕੋਈ ਕੰਮ ਹੀ ਨਹੀਂ, ਇਸ ਗੱਲ ਦਾ ਮਤਲਬ ਹੀ ਹੈ ਨਹੀਂ। ਨੌਂ ਵਧਾਉਣ ਨਾਲ ਮਨ ਟਿਕਾਉਣ ਦਾ ਕੀ ਮਤਲਬ ਹੈ? ਅਤੇ ਬਹੁਤਾ ਚਿਰ ਪਾਣੀ ਵਿੱਚ ਖੜਨ ਨਾਲ ਮਨ ਨੂੰ ਤਾਂ ਅਸਰ ਹੀ ਨਹੀਂ ਪੈਂਦਾ, ਕਿਸੇ ਚੀਜ਼ ਦਾ ਮਨ ਨੂੰ ਅਸਰ ਨਹੀਂ ਪੈਂਦਾ ਬਿਨਾਂ ਨਾਮ ਤੋਂ। ਜਲ ਧੋਵੈ ਬਹੁ ਦੇਹ ਅਨੀਤ, ਇਹ ਜਿਹੜੀ ਅਨਿੱਤ ਦੇਹੀ ਹੈ, ਨਾਸਵੰਤ ਦੇਹੀ ਹੈ, ਇਹਨੂੰ ਰੋਜ਼ ਬਿਨਾਂ ਨਾਗਾ ਪਾਣੀ ਦੇ ਨਾਲ ਧੋਈ ਜਾਵੇ, ਧੋਈ ਜਾਵੇ। ਸ਼ੁੱਧ ਕਹਾਂ ਹੋਏ ਕਾਚੀ ਭੀਤ, ਇਹ ਜਿਹੜੀ ਕੱਚੀ ਕੰਧ ਹੈ, ਇਹ ਧੋਂਦਿਆਂ ਧੋਂਦਿਆਂ ਕਦੇ ਸ਼ੁੱਧ ਨਹੀਂ ਹੁੰਦੀ। ਹੁਣ ਤਾਂ ਪੱਕੀਆਂ ਇੱਟਾਂ ਨੇ, ਸੀਮਿੰਟ ਦੇ ਨਾਲ ਚਿਣਦੇ ਹਾਂ। ਪਹਿਲਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਲੋਕ ਛੱਪੜ ਵਿੱਚੋਂ ਚੀਕਣੀ ਮਿੱਟੀ ਕੱਢ ਕੇ ਕੱਚੀਆਂ ਇੱਟਾਂ ਬਣਾਉਂਦੇ ਹੁੰਦੇ ਸੀ, ਅਤੇ ਉਦੋਂ ਇੱਟਾਂ ਨੂੰ ਪਕਾਉਂਦੇ ਨਹੀਂ ਸੀ ਹੁੰਦੇ। ਹੁਣ ਵੀ ਆਵੇ ਲਾਗੇ ਜੇ ਪਿੰਡਾਂ 'ਚ ਕਈ ਥਾਈਆਂ ਪੁਰਾਣੀਆਂ ਕੰਧਾਂ, ਹੁਣ ਵੀ ਉਸੇ ਤਰ੍ਹਾਂ ਹੀ ਮਿੱਟੀ ਦੀਆਂ ਕੰਧਾਂ, ਮਿੱਟੀ ਦੀਆਂ ਇੱਟਾਂ, ਅਤੇ ਮਿੱਟੀ ਗਾਰੇ ਨਾਲ ਲਿੰਬ ਕੇ ਉਹਨੂੰ ਅੱਛੀ ਤਰ੍ਹਾਂ ਬਾਹਰੋਂ ਲਿਪ ਦਿੰਦੇ ਨੇ। ਉਸ ਕੰਧ ਦੀ ਗੱਲ ਕਰਦੇ ਨੇ, ਉਹ ਕੰਧ ਨੂੰ ਜਿੰਨਾ ਮਰਜ਼ੀ ਪਾਣੀ ਲੈ ਕੇ ਧੋਈ ਜਾਓ, ਧੋਈ ਜਾਓ, ਧੋਈ ਜਾਓ, ਉਹ ਮਿੱਟੀ ਨਿਕਲੀ ਜਾਣੀ। ਸ਼ੁੱਧ ਕਹਾਂ ਹੋਏ ਕਾਚੀ ਭੀਤ, ਕੱਚੀ ਕੰਧ ਸ਼ੁੱਧ ਕਿਵੇਂ ਹੋ ਸਕਦੀ ਹੈ? ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਸਰੀਰ ਨੂੰ ਧੋ ਲਓ, ਜਿਹੜਾ ਗੰਦਗੀ ਦਾ ਥੈਲਾ, ਇਹ ਸ਼ੁੱਧ ਨਹੀਂ ਹੋ ਸਕਦਾ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਹੇ ਮੇਰੇ ਮਨਾ, ਇਹ ਜਾਣ ਲਾ ਕਿ ਨਾਮ ਦੀ ਮਹਿਮਾ ਹੀ ਸਾਰਿਆਂ ਨਾਲ ਉੱਚੀ ਹੈ, ਹੋਰ ਕੋਈ ਚੀਜ਼ ਉੱਚੀ ਨਹੀਂ ਹੈ। ਨਾਨਕ ਨਾਮ ਉਧਰੇ ਪਤਿਤ ਬਹੁ ਮੂਚ, ਮੂਚ ਤੋਂ ਭਾਵ ਜਿਹੜੇ ਬਹੁਤ ਵੱਡੇ, ਮੂਚ ਹੁੰਦਾ ਫੈਲਿਆ ਹੋਇਆ, ਬਹੁਤਾ ਵੱਡਾ, ਮੂਚ ਅੱਖਰ ਕਈ ਥਾਈਂ ਲੱਗ ਜਾਂਦਾ। ਸੋ ਇਸ ਕਰਕੇ ਇੱਥੇ ਪਤਿਤ ਬਹੁ ਮੂਚ, ਬਹੁਤ ਜ਼ਿਆਦਾ ਪਤਿਤ ਕਰਮ ਕਰਨ ਵਾਲਾ ਇਨਸਾਨ ਇੰਨਾ ਵੱਡਾ ਪਾਪੀ ਹੋਵੇ, ਪਰ ਮਹਾਰਾਜ ਕਹਿੰਦੇ ਨਾਮ ਤਾਂ ਉਹਨਾਂ ਦਾ ਵੀ ਭਲਾ ਕਰ ਦਿੰਦਾ। ਕਿੱਡਾ ਹੀ ਪਾਪੀ ਹੋਵੇ, ਕਿੱਡਾ ਹੀ ਗੁਨਾਹੀ ਆਦਮੀ ਹੋਵੇ, ਜੋ ਸਾਰੇ ਮਾੜੇ ਕੰਮ ਛੱਡ ਕੇ ਸੱਚੇ ਪਾਤਸ਼ਾਹ ਦੀ ਸ਼ਰਨ ਆ ਕੇ ਨਾਮ ਜਪਣ ਲੱਗ ਜਾਏ, ਉਹਦਾ ਵੀ ਭਲਾ ਹੋ ਜਾਂਦਾ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਬਹੁਤੀਆਂ ਸਿਆਣਪਾਂ ਜਿਹੜੀਆਂ ਨੇ ਇਨਸਾਨ ਦੀਆਂ, ਇਹਦੇ ਨਾਲ ਜਮਦੂਤਾਂ ਦਾ ਡਰ ਤਾਂ ਬਣਿਆ ਹੀ ਰਹਿੰਦਾ, ਕਿਉਂਕਿ ਆਪਣੀਆਂ ਸਿਆਣਪਾਂ ਜਿਹੜੀਆਂ ਨੇ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਦੁਨਿਆਵੀ ਸਿਆਣਪਾਂ ਆਪਣੀਆਂ ਇੱਕ ਪਾਸੇ ਰੱਖੋ ਅਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨੋ। ਮਹਾਰਾਜ ਸੱਚੇ ਪਾਤਸ਼ਾਹ ਜੋ ਕਹਿੰਦੇ ਨੇ ਸੋ ਬਚਨ ਮੰਨੋ। ਮੈਂ ਕਿੱਥੇ ਮੰਨਿਆ ਜਾਂਦਾ, ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਡੱਲੇ ਨੂੰ ਦੇਖ, ਡੱਲਿਆ ਕਿੰਨੀਆਂ ਕਿੰਨੀਆਂ ਵੱਡੀਆਂ ਨਦੀਆਂ ਵਗ ਰਹੀਆਂ ਨੇ ਇੱਥੇ, ਡੱਲਾ ਨਹੀਂ ਮੰਨਿਆ, ਕਿਉਂ ਸਿੱਖ ਨੂੰ ਭਰੋਸਾ ਹੀ ਨਹੀਂ ਉਹਨੂੰ ਹਲੇ। ਕਿੱਥੇ ਮਹਾਰਾਜ, ਇੱਥੇ ਤਾਂ ਸਾਡੇ ਇਲਾਕੇ ਤਾਂ ਰੇਤਾ ਹੀ ਰੇਤਾ ਹੈ। ਮਹਾਰਾਜ ਕਹਿੰਦੇ ਦੇਖ ਡੱਲਿਆ ਕਿੰਨੇ ਅੰਗੂਰ ਲੱਗੇ ਹੋਏ ਨੇ। ਮਹਾਰਾਜ ਇਹ ਤਾਂ ਡੇਲੇ ਆ ਜੀ, ਅੰਗੂਰ ਨਹੀਂ ਹੈ। ਮਹਾਰਾਜ ਕਹਿੰਦੇ ਤੂੰ ਨਹੀਂ ਮੰਨੇਗਾ। ਫਿਰ ਅੱਕ ਦੇ ਬੂਟਿਆਂ ਨੂੰ ਕੁੱਕੜੀਆਂ ਜਿਹੀਆਂ ਲੱਗੀਆਂ ਹੁੰਦੀਆਂ ਨੇ, ਕਹਿੰਦੇ ਦੇਖ ਡੱਲਿਆ ਕਿੰਨੇ ਅੰਬ ਲੱਗੇ ਹੋਏ ਨੇ, ਕਹਿੰਦੇ ਮਹਾਰਾਜ ਇਹ ਤਾਂ ਕੁੱਕੜੀਆਂ ਨੇ। ਮਹਾਰਾਜ ਕਹਿੰਦੇ ਮੈਂ ਤਾਂ ਤੈਨੂੰ ਦੇ ਹੀ ਜਾਂਦਾ, ਤੂੰ ਝੋਲੀ ਸੁੱਟੀ ਜਾਂਦਾ ਪਰੇ ਨੂੰ ਕਰ ਕਰਕੇ, ਮੈਂ ਤਾਂ ਇਸ ਇਲਾਕੇ ਨੂੰ ਕਿੰਨੇ ਅੰਗੂਰ ਦਿੱਤੇ ਨੇ, ਅੰਬ ਦਿੱਤੇ ਨੇ। ਕਹਿੰਦੇ ਚੰਗਾ ਹੁਣ ਤਾਂ ਨਹੀਂ ਮੰਨਿਆ, ਸਮਾਂ ਪਾ ਕੇ ਇਸ ਇਲਾਕੇ 'ਚ ਬਹੁਤ ਅੰਗੂਰ ਅੰਬ ਫਲ ਹੋਣਗੇ। ਤਾਂ ਮਹਾਰਾਜ ਕਹਿੰਦੇ ਇਸ ਬੰਦੇ ਨੂੰ ਭਰੋਸਾ ਹੀ ਨਹੀਂ ਹੁੰਦਾ ਅਸਲ ਵਿੱਚ, ਜਿਹੜੀਆਂ ਇਹਦੀਆਂ ਸਿਆਣਪਾਂ ਨੇ ਨਾ। ਅੱਜ ਵੀ ਹੁਣ ਲੋਕ ਬਹੁਤ ਸਿਆਣਪਾਂ ਕਰਦੇ ਨੇ, ਪਰ ਮੈਨੂੰ ਇੱਕ ਗੱਲ ਯਾਦ ਹੈ, कि हुण अधिकारी नहीं आया करनगे। अधिकारी होर चीज हुंदी असल विच, कथा सुनने वाले विच 14 गुण लोड़ींदे ने, कथा करने वाले विच 14 गुण चाहिए ने, दोनों के 28 गुण रलदे ने तां एक कथा हुंदी है। संत बाबा गुरबचन सिंह जी खालसा ने जदों अगे दस्तारबंदी की बाबा करतार सिंह खालसा पटना साहब तो उपर गुंबज विच जा के दो चार गल्लां कहियां, उन्हां विचों एक विशेष यह सी कहिंदे करतार सिंह हुण तेरे कोल अधिकारी नहीं आउणगे, असी तां दो जे उठालदे सी ना सारिआं नूं, भगती करन वाले सिंह सी साडे नाल, आग्ञाकारी सी, सियाणप तों परे सी ते विवेक वाले सी, तेरे कोल तां हुण इहो जिही आया करनगे बस अनअधिकारी, गरीबी दे भी चलो पाठी बन जाने रोटी खा लांगे, कथावाचक बने रोटी खा लांगे। कहने वो चीज नहीं हुण आउणी, क्यों कलयुग का इन्ना भयानक समा आवे कि अधिकारी बंदा नहीं आना हुण कोई, कहने एक अद्धा ही कोई अधिकारी शायद आवे, एक तो 2 बजे की जगह 4 बजे टाइम कर दे उठाउण दा, कहने 2 बजे उठण वाले हुण घट ही आउणगे, उन्हां ने अपनी जिंदगी दे रहिंदे होइआं 2 बजे उठाया सब नूं, पर हुण नहीं कोई आएगा। बस हुण तां गरीब जाण के पढ़ा छड्यो वी चलो रोटी खाण जोगा हो जाऊगा, कहिंदे अधिकारी ना देखी हुण। इसे तरह ही अज दे युग विच अधिकारी जे देखी ना आपां, ताबिया बहण दा अधिकारी है नहीं है, संगत विच बैठण दा अधिकारी है नहीं है, संगत विच बहण दे जिन्ने अधिकार ने जे आपां उन्हां सारिआं नूं खोल लईए, गेट ते खड़ के भी तेरे कोल इन्ने गुण ने तां तूं अंदर बैठ सकदा, फिर तां सारे बाहरों ही मुड़ांगे आपां, एक अद्धा ही कोई अंदर आवेगा फिर तो, जिवें हजूर साहब है ताइयों तो उत्थे अरदास कर दित्ती महापुरशां ने वी महाराज इत्थे हुण अधिकारी तां आउण नहीं लगे, हुण तां अन अधिकारी बंदे आउणगे, आउण दो सब नूं करन दो दर्शन, ताइयों महाराज ने अपना पहरा घटा दिता उत्थे। सो महाराज कहिंदे ने बहुत सियाणपां ने जिहड़ियां आपणियां इहदे नाल जमदूतां दा डर खड़ा हो जांदा उल्टा, अनक जतन कर त्रिशन न त्रापै, अनेकां जतना करके भी बंदे की तृष्णा नहीं रजदी, मिटदी नहीं, तृष्णा होर खड़ी हो जाती है, भेख अनेक अगन नहीं बुझै। हुण अनेकां भेख कर लिए जे कि अंदरों अग बुझ जाती बंदे की तृष्णा की, विषयां की, कई प्रकार दी अगां ने ये बुझ जांदियां ने, कहिंदे कोट उपाव दरगह नहीं सिजै, करोड़ा उपाओ कर लो दरगाह दे विच जाके इहनू कोई नहीं पुछदा, कल्याण नहीं हुंदी इहदी, छूट सनाही ऊब पयाल, ऊब हुंदा आकाश नूं चढ़ जाए भावें, पयाल हुंदा भावें पतालां नूं चलिया जाए, यह कोई आकाश या पताल विच जाण नाल बंदा छुट नहीं सकदा, जे रिद्धियां सिद्धियां भी आ जाण कोले, रिद्धियां सिद्धियां नाल उड जाए थले आ जाए कुछ नहीं बनता, क्योंकि मोह व्याप है माया जाल, इनू यह जहा मोह पिया होया माया का कि रिद्धियां सिद्धियां नाल आसमान च उड्डन नाल धरती विच जाण नाल होर माया दे जंजालां विच फसी जांदा है, करामाती शक्तियां करके अवर करतूत सगली जमंडन, होर जिन्नियां भी आपां करतूत तो भाव कर्म करदे हां नाम तो छड के, नाम नूं छड दिओ, बाकी दे जिन्ने भी कर्म करदे हां इहदे बदले सजा ही मिलनी है। आप बड़े खुश होंदे मैं आह काम किया मिलनी सजा, की करदा सी उत्थे फिर फस जाना आपां ने, गोविंद भजन बिन तिल नहीं मन, ओ गोविंद परमेश्वर के भजन तो बिना बाकी दीयां गल्लां नूं तिल जिन्ना भी नहीं मन्नणगे, जिन्ना मर्जी आपां संसार च रह के कर्म कर लो, कहिंदे ओ सारा कर्म फजूल हो जाना अपना, सिर्फ उत्थे नाम ही प्रवान है, नाम तो बिना होर कोई चीज प्रवान हुंदी नहीं। यह गल सुन के मन नूं इंसान दे दुख तां बड़ा हुंदा कि मैं एवें भज्जिया फिरदा इन्ने कर्म करदा, फिर कई पंगतियां उठणगियां, मतलब महाराज ने तां कहा काल खाए काल करना, महाराज की पंगति नूं पूरा तां नहीं कमाया आपां ने, काल खाए किश हत्थों दे ओह तां नहीं आपां कीता, मैं काल खाए दे उत्ते जोर देवांगे, किश हत्थों दे ते जोर नहीं देवांगे। तो सतगुरु महाराज फरमाउंदे ने बाकी दे जिन्ने भी कर्म करदे आ ये सारे कर्म जिहड़े ने इन्हां दा एक तिल मात्र भी उत्थे कीमत नहीं पैणी, नाम जपे दी बहुत कीमत पैणी है। हर का नाम जपत दुख जाए, नानक बोलै सहज सुभाए। महाराज जी कहिंदे ने ਨਾਮ ਜਪਦਿਆਂ ਇਨਸਾਨ ਦੇ ਵੱਡੇ ਛੋਟੇ ਦੁੱਖ ਦੂਰ ਹੁੰਦੇ ਨੇ, ਪਰ ਨਾਮ ਸਹਿਜ ਸੁਭਾਵਕ ਰਾਤ ਦਿਨ ਹੀ ਬੋਲਦਾ ਰਹੇ, ਵਾਹਿਗੁਰੂ ਕਰਦਾ ਰਹੇ। ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਤਾਂ ਸਹਿਜ ਸੁਭਾਈ ਬੋਲਦਾ ਹਾਂ, ਸੋਤੇ ਸਿੱਧੀ ਵਾਹਿਗੁਰੂ। ਬਿਰਤੀ ਐਸੀ ਬਣਾ ਲਈ ਆਪਣੀ, ਆਪਣੇ ਮਨ ਨੂੰ ਹੀ ਐਸਾ ਤਬਦੀਲ ਕਰ ਲਿਆ ਹੈ ਕਿ ਮਨ ਦੂਜੀ ਗੱਲ ਹੀ ਨਹੀਂ ਕਰਦਾ। ਮੈਂ ਆਪਣੇ ਮਨ ਨੂੰ ਬਦਲ ਲਿਆ ਹੈ। ਚਾਰ ਪਦਾਰਥ ਜੇ ਕੋ ਮੰਗੈ, ਧਰਮ ਅਰਥ ਕਾਮ ਮੋਖ। ਧਰਮ, ਮੈਂ ਧਰਮੀ ਹੋਵਾਂ, ਮੇਰੀ ਮਰਿਆਦਾ ਠੀਕ ਨਿਭ ਜਾਏ, ਕਕਾਰ ਅੱਛੇ ਢੰਗ ਨਾਲ ਪਹਿਨ ਸਕਾਂ, ਕਕਾਰਾਂ ਵਿੱਚ ਨਾ ਕੋਈ ਕਮੀ ਆਵੇ, ਪੰਜ ਬਾਣੀਆਂ ਠੀਕ ਤਰ੍ਹਾਂ ਹੋ ਜਾਣ, ਕੁਰਾਇਤਾਂ ਤੋਂ ਬਚਿਆ ਰਹਾਂ, ਮਰਿਆਦਾ ਵਿੱਚ ਪੱਕਾ ਰਹਾਂ। ਹਰੇਕ ਨੂੰ ਹੁੰਦੀ ਕਿ ਮੈਂ ਧਰਮੀ ਬਣਿਆ ਰਹਾਂ। ਅਰਥ ਹੁੰਦਾ ਮਸਲਾ ਹੱਲ ਹੋਣਾ ਕੋਈ ਵੀ, ਫਿਰ ਕਾਮ ਕਾਮਨਾ ਪੂਰੀ ਹੋਣੀ, ਮੋਕਸ਼ ਮਿਲਣੀ, ਮੁਕਤੀ ਮਿਲ ਜਾਏ ਮੈਨੂੰ। ਇਹ ਚਾਰ ਪਦਾਰਥ ਨੇ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲੱਗੈ। ਉਹ ਸਾਧੂ ਜਨਾਂ ਦੀ ਸੇਵਾ ਦੇ ਵਿੱਚ ਲੱਗ ਜਾਏ। ਉਹਨਾਂ ਦੀ ਸੇਵਾ ਵਿੱਚ ਕਿਉਂ ਮਿਲ ਜਾਂਦੇ ਨੇ? ਕਿਉਂਕਿ ਉਹਨਾਂ ਨੂੰ ਚਾਰ ਪਦਾਰਥਾਂ ਦੀ ਲੋੜ ਨਹੀਂ ਹੁੰਦੀ, ਉਹਨਾਂ ਕੋਲ ਵਾਧੂ ਹੁੰਦੇ ਨੇ। ਉਹ ਉਸ ਤੋਂ ਵੀ ਉੱਤੇ ਚਾਰ ਪਦਾਰਥ ਹੋਰ ਨੇ, ਉਹ ਉਹਨਾਂ ਨੂੰ ਮੰਗਦੇ ਨੇ। ਦੁਨਿਆਵੀ ਬੰਦਾ ਤਾਂ ਦੁਨਿਆਵੀ ਪਦਾਰਥ ਮੰਗਦਾ, ਧਰਮ ਅਰਥ ਕਾਮ ਮੋਖ। ਜਿਹੜੇ ਸੰਤ ਮਹਾਤਮਾ ਨੇ ਉਹ ਪਰਮੇਸ਼ਰ ਤੋਂ ਮੰਗਦੇ ਨੇ। ਵੈਸੇ ਪਦਾਰਥ ਪੰਜ ਨੇ, ਇੱਕ ਮਿਲ ਚੁੱਕਿਆ ਹੈ। ਉਹ ਕਿਹੜਾ? ਉਹ ਜਿਹੜਾ ਆਪਾਂ ਨੂੰ ਮਨੁੱਖਾ ਜਨਮ ਮਿਲਿਆ ਨਾ, ਇਹ ਪਦਾਰਥ ਹੈ, ਜਨਮ ਪਦਾਰਥ ਕਹਿੰਦੇ ਨੇ ਇਹਨੂੰ। ਇਹ ਤਾਂ ਆਪਾਂ ਨੂੰ ਵੀ ਮਿਲਿਆ ਹੋਇਆ, ਇਹ ਉਹਨਾਂ ਨੂੰ ਵੀ ਮਿਲਿਆ ਹੋਇਆ। ਹੁਣ ਉਹ ਜਨਮ ਪਦਾਰਥ ਲੈ ਕੇ ਮੰਗਦੇ ਨੇ ਰੱਬ ਤੋਂ, ਪਹਿਲਾਂ ਨਾਮ ਪਦਾਰਥ, ਫਿਰ ਮੰਗਦੇ ਨੇ ਪ੍ਰੇਮ ਪਦਾਰਥ, ਫਿਰ ਮੰਗਦੇ ਨੇ ਗਿਆਨ ਪਦਾਰਥ, ਫਿਰ ਮੰਗਦੇ ਨੇ ਮੁਕਤ ਪਦਾਰਥ। ਇਹ ਦੋ ਪਦਾਰਥ ਤਾਂ ਆਪਣੇ ਉਹਨਾਂ ਨਾਲ ਰਲ ਜਾਂਦੇ ਨੇ, ਕਿਉਂਕਿ ਜਨਮ ਪਦਾਰਥ ਵੀ ਸਾਂਝਾ ਆਪਣਾ, ਮੁਕਤ ਪਦਾਰਥ ਵੀ ਸਾਂਝਾ ਆਪਣਾ। ਪਰ ਉਹ ਕਹਿੰਦੇ ਨੇ ਮੈਂ ਜਿਹੜੀ ਚੀਜ਼ ਮੰਗਦਾ ਮੁੱਖ, ਉਹ ਮੈਨੂੰ ਦਿਓ ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ। ਉਹ ਆਪਣੇ ਨਾਲੋਂ ਵੱਡੇ ਨੇ। ਇਹ ਜਿਹੜੇ ਛੋਟੇ ਚਾਰ ਪਦਾਰਥ ਨੇ, ਇਹ ਉਹਨਾਂ ਕੋਲ ਭਰੇ ਪਏ ਨੇ, ਉਹਨਾਂ ਨੂੰ ਲੋੜ ਨਹੀਂ, ਵਾਧੂ ਪਏ ਨੇ। ਕਹਿੰਦੇ ਉਹਨਾਂ ਦੀ ਸੇਵਾ ਵਿੱਚ ਲੱਗ ਜਾ ਕੇ ਚਾਰੇ ਪਦਾਰਥ ਲੈ ਆ। ਜੇ ਕੋ ਆਪਣਾ ਦੁੱਖ ਮਿਟਾਵੇ, ਆੜੇ ਨੂੰ ਕੰਨਾ ਇੱਥੇ ਲਗਭਗ ਆਪਾਂ ਹੁਣ ਅੰਦਾਜ਼ਾ ਲਾ ਲਓ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਜੇ ਕੋ ਆਪਣਾ ਦੁੱਖ ਮਿਟਾਵੇ, ਨਾਲੇ ਹਿੱਲੀ ਜਾਣਗੇ ਬੜਾ, ਨਾਲੇ ਗਲਤ ਪੜ੍ਹੀ ਜਾਂਦਾ ਬਈ ਤੂੰ। ਆੜੇ ਦਾ ਕੰਨਾ ਕੌਣ ਲਾਊਗਾ? ਜੇ ਕੋ ਆਪਣਾ ਲਿਖਿਆ ਕਿ ਜੇ ਕੋ ਆਪਣਾ, ਆਪਣਾ ਜੇ ਕੋ ਆਪਣਾ ਦੁੱਖ ਮਿਟਾਵੇ, ਜੇ ਕੋਈ ਆਪਣਾ ਦੁੱਖ ਮਿਟਾਉਣਾ ਚਾਹੁੰਦਾ ਹੈ, ਉਹ ਕੀ ਕਰੇ ਜੀ? ਹਰ ਹਰ ਨਾਮ ਹਿਰਦੈ ਸਦ ਗਾਵੈ। ਕਹਿੰਦੇ ਉਹ ਆਪਣੇ ਮਨ ਦੇ ਅੰਦਰ ਵਾਹਿਗੁਰੂ 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 ਸਦ ਗਾਵੈ, ਸਦਾ ਹੀ 24 ਘੰਟੇ ਗਾਉਂਦਾ ਹੀ ਰਹੇ। ਜੇ ਕੋਈ ਆਪਣੀ ਸੋਭਾ ਲੋੜੈ, ਜੇ ਕੋਈ ਆਪਣੀ ਚਾਹੁੰਦਾ ਮੇਰੀ ਦੁਨੀਆਂ ਅੰਦਰ ਸ਼ੋਭਾ ਹੋ ਜਾਵੇ, ਤਾਂ ਫਿਰ ਇਉਂ ਕਰ ਸਾਧ ਸੰਗਤ ਵਿੱਚ ਮਿਲ ਜਾ ਕੇ। ਸਾਧ ਸੰਗ ਇਹ ਹਉਮੈ ਛੋੜੈ, ਸਾਧ ਸੰਗਤ ਵਿੱਚ ਮਿਲ ਕੇ ਆਪਣੇ ਹੰਕਾਰ ਦਾ ਤਿਆਗ ਕਰ, ਆਪਣੀ ਹਉਮੈ ਨੂੰ ਛੱਡ। ਜੇ ਕੋ ਜਨਮ ਮਰਨ ਤੇ ਡਰੈ, ਜੇ ਤੂੰ ਡਰਦਾ ਵੀ ਮੈਨੂੰ ਜਨਮ ਨਾ ਹੋ ਜੇ, ਫਿਰ ਮੇਰਾ ਮਰਨਾ ਨਾ ਹੋ ਜੇ, ਫਿਰ ਕਿਤੇ ਵਾਰ ਵਾਰ ਜੰਮਣ ਮਰਨ ਨਾ ਪਿਆ ਰਹੇ ਮੇਰੇ ਗਲ, ਸਾਧ ਜਨਾ ਕੀ ਸਰਨੀ ਪਰ। ਉਹ ਰੱਬ ਦੇ ਪਿਆਰਿਆਂ ਦੀ ਸ਼ਰਨ ਪੈ ਜਾਓ, ਉਹਨਾਂ ਲਈ ਮਾਮੂਲੀ ਗੱਲ ਹੁੰਦੀ ਹੈ। ਐਸੇ ਹੁਣ ਕਈ ਵਾਰੀ ਮੈਂ ਕੋਈ ਗੱਲ ਕਰਾਂ, ਤੁਸੀਂ ਕਹਿੰਦੇ ਇਹ ਕਿਵੇਂ ਹੋ ਸਕਦਾ? ਤੁਸੀਂ ਬਚਪਨ ਤੋਂ ਲੈ ਕੇ ਆਪਣੇ ਘਰਾਂ 'ਚ ਰਹੇ ਹੋ, ਸਿਰਫ ਸਕੂਲ ਗਏ, ਕਾਲਜ ਗਏ, ਡਿਊਟੀਆਂ 'ਤੇ ਗਏ, ਤੁਸੀਂ ਇਸ ਪਾਸੇ ਨੂੰ ਚੱਲੇ ਹੀ ਨਹੀਂ। ਮੈਂ ਆਪਣਾ ਘਰ ਛੱਡ ਕੇ 10-12 ਸਾਲ ਮਹਾਤਮਾ ਨਾਲ ਹੀ ਘੁੰਮਦਾ ਰਿਹਾ। ਮੈਂ ਉਹ ਸਾਰੀਆਂ ਚੀਜ਼ਾਂ ਅੱਖਾਂ ਨਾਲ ਦੇਖ ਲਈਆਂ, ਦਿਖਾ ਵੀ ਦਿੰਦੇ ਨੇ ਵੀ ਐਂ ਹੁੰਦਾ ਹੁੰਦਾ ਹੁੰਦਾ, ਕਿਉਂਕਿ ਜੇ ਨਾ ਤੁਸੀਂ ਕਿਸੇ ਮਹਾਤਮਾ ਕੋਲ ਵੱਧ ਤੋਂ ਵੱਧ ਘੰਟਾ ਬੈਠੋਗੇ, 1/2 ਘੰਟਾ ਬਈ ਮੈਂ ਫਲਾਣੇ ਮਹਾਤਮਾ ਨੂੰ ਮਿਲ ਕੇ, ਅਸੀਂ 24 ਘੰਟੇ ਹੀ ਨਾਲ ਰਹਿਣਾ, ਪੁੱਛੀ ਜਾਣਾ ਕੁਛ ਨਾ ਕੁਛ, ਪੁੱਛਣ ਦੀ ਵੀ ਲੋੜ ਨਹੀਂ ਪੈਂਦੀ, ਉਹ ਪੈਰ ਪੈਰ 'ਤੇ ਸਿੱਖਿਆ ਦਿੰਦੇ ਹੀ ਰਹਿੰਦੇ ਨੇ। ਹੌਲੀ ਹੌਲੀ ਉਹਨਾਂ ਦੀ ਸੇਵਾ ਕਰਦਿਆਂ ਕਰਦਿਆਂ ਮਲਕੜੇ ਜੇ ਇੱਕ ਗੱਲ ਪੁੱਛ ਲੈਣੀ, ਆ ਮਹਾਰਾਜ ਇਹ ਕਿੱਦਾਂ ਹੁੰਦਾ ਜੀ, ਇਹ ਸਾਨੂੰ ਦੱਸੋ, ਉਹਨਾਂ ਨੇ ਫਿਰ ਦੱਸ ਦੇਣੀ। ਆਹ ਕਿਵੇਂ ਹੁੰਦਾ ਜੀ, ਇਹ ਵੀ ਦੱਸ ਦੇਣੀ। ਹੁਣ ਆਮ ਬੰਦਾ ਕਹਿੰਦਾ ਮੈਨੂੰ ਨੀ ਦੱਸੀ ਇਹ ਗੱਲ, ਤੈਨੂੰ ਕਿਵੇਂ ਦੱਸਣ? ਤੂੰ ਕੋਈ ਉਹਨਾਂ ਨੂੰ ਜਲ ਛਕਾਇਆ, ਕੋਈ ਪ੍ਰਸ਼ਾਦਾ ਛਕਾਇਆ, ਕੋਈ ਚਰਨ ਚਾਪੀ ਕੀਤੀ? ਇਹ ਤਾਂ ਬਹੁਤ ਨੀਵੇਂ ਹੋ ਕੇ, ਪਤਾ ਨੀ ਕਿੰਨੇ ਨੀਵੇਂ ਹੋ ਕੇ ਚੀਜ਼ਾਂ ਲੈਣੀਆਂ ਪੈਂਦੀਆਂ ਮਹਾਤਮਾ ਤੋਂ। ਬਹੁਤ ਪਿਆਰ ਨਾਲ, ਦਿਲੀ ਪਿਆਰ ਨਾਲ, ਅੰਦਰੋਂ ਤਹਿ ਦਿਲੋਂ ਪਿਆਰ ਕਰਕੇ ਸਤਿਕਾਰ ਨਾਲ ਚੀਜ਼ ਪੁੱਛਣੀ ਪੈਂਦੀ ਹੈ, ਆਹ ਦੱਸਿਓ ਜੀ ਇਹ ਕਿਵੇਂ ਹੁੰਦਾ। ਫਿਰ ਉਹ ਫੱਟ ਦੱਸ ਵੀ ਦਿੰਦੇ ਨੇ, ਤੁਸੀਂ ਪੁੱਛ ਕੇ ਦਿਖਾਇਓ ਤਾਂ, ਕਦੇ ਨਹੀਂ ਦੱਸਣਗੇ, ਟਾਲਾ ਮਟਾਲਾ ਜਿਹਾ ਕਰ ਜਾਣਗੇ, ਨਹੀਂ ਇਹ ਗੱਲਾਂ ਹੁੰਦੀਆਂ ਹੀ ਨਹੀਂ, ਬਸ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਹੁੰਦੀਆਂ ਨੇ। ਸੋ ਮਹਾਰਾਜ ਹੁਣ ਆਪਾਂ ਨੂੰ ਇਹੀ ਕਹਿੰਦੇ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਣਾ ਕੀ ਸਰਨੀ ਪਰੈ। ਜਲਣ ਜੱਟ ਨੇ ਇੰਨੇ ਕਿਹਾ ਸੀ ਰਾਮ ਕੀ ਨੂੰ, ਰਾਮ ਕੀ ਧਰਮ ਰਾਜੇ ਨੂੰ ਕਹਿ ਨਹੀਂ ਜਾ ਕੇ, ਕਿਆ ਸੇਠ ਸਾਨੂੰ ਜੀਵ ਆਇਆ ਕਹਿੰਦਾ ਰਿਹਾ, ਸੋਚ ਕੇ ਹਿਸਾਬ ਕਰੀ ਜਰਾ। ਬਸ ਇੰਨੀ ਗੱਲ ਹੀ ਬੜੀ ਹੈ, ਰਾਮ ਕੀ ਨੇ ਜਾ ਕੇ ਧਰਮ ਰਾਜੇ ਨੂੰ ਕਹਿਤਾ, ਇਹ ਭਗਤ ਜੀ ਨੂੰ ਜੀਵ ਆਇਆ ਕਹਿੰਦਾ ਰਿਹਾ, ਸੇਠ ਸੋਚ ਕੇ ਹਿਸਾਬ ਕਰਨਾ ਇਹਦਾ। ਅੱਛਾ ਭਗਤ ਜੀ ਦਾ ਸੁਨੇਹਾ, ਧਰਮ ਰਾਜੇ ਨੇ ਚੁੱਕ ਕੇ ਸਾਰੀਆਂ ਫਾਈਲਾਂ ਪਾੜ ਕੇ ਡਸਟਬੀਨ ਸੁੱਟਤੀਆਂ, ਚੱਲ ਬਈ ਸਵਰਗਾਂ ਲੈ ਜਾਓ ਵੀ ਇਹਨੂੰ। ਹੁਣ ਇਹ ਕੋਈ ਗੱਪ ਕਪੌੜ ਥੋੜ੍ਹੀ ਹੈ, ਇਹ ਪ੍ਰਤੱਖ ਗੱਲ ਹੈ। ਮਹਾਰਾਜ ਨੇ ਜਲਣ ਜੱਟ ਦਾ ਗੁਰਦੁਆਰਾ ਵੀ ਹੈ, ਪਰ ਆਪਾਂ ਉੱਧਰ ਕਦੇ ਗਏ ਨਾ, ਸ੍ਰੀ ਤਰਨ ਤਾਰਨ ਸਾਹਿਬ ਤੋਂ ਸੜਕ ਜਿਹੜੀ ਜਾਂਦੀ ਨੇ ਗੋਇੰਦਵਾਲ ਸਾਹਿਬ ਨੂੰ, ਉਹਦੇ ਰਸਤੇ 'ਤੇ ਜਲਣ ਜੱਟ ਦਾ ਗੁਰਦੁਆਰਾ ਆਉਂਦਾ। ਛੇਵੇਂ ਪਾਤਸ਼ਾਹ ਜੰਗਲ ਵਿੱਚ ਹੀ ਰਹਿੰਦਾ ਸੀ, ਮਹਾਰਾਜੇ ਨੂੰ ਮਿਲਣ ਜਾਂਦੇ ਹੁੰਦੇ ਸੀ, ਭਗਤ ਜੀ ਕੀ ਹਾਲ ਹੈ, ਭਗਤ ਜੀ ਨੂੰ ਕੋਲ ਬਿਠਾ ਲੈਣਾ ਆਪਣੇ, ਬੜਾ ਸਤਿਕਾਰ ਕਰਿਆ ਕਰਦੇ ਸੀ। ਸੋ ਇਸ ਕਰਕੇ ਇਹ ਦੋ ਚਾਰ ਵਾਰੀ ਅਹੀਆਂ ਚੀਜ਼ਾਂ ਦੇਖੀਆਂ ਹੋਈਆਂ ਨੇ, ਤਾਂ ਕਹਿੰਦੇ ਨੇ ਕਿ ਸਾਧੂ ਮਹਾਤਮਾ ਲਈ ਕੋਈ ਔਖਾ ਨਹੀਂ ਹੁੰਦਾ। ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਹੁਣ ਜਿਹੜੇ ਪਿੱਛੇ ਕਹੇ ਨੇ ਉਹ ਤਾਂ ਨੇ ਛੋਟੇ ਛੋਟੇ ਪਦਾਰਥ, ਆਪੋ ਆਪਣੀ ਥਾਂ ਦੱਸੀ। ਚਾਰ ਪਦਾਰਥ ਮੰਗਦੇ ਹੋ, ਸੇਵਾ ਕਰੋ ਸੰਤਾਂ ਮਹਾਤਮਾ ਦੀ, ਦੁੱਖ ਮਿਟਾਉਣਾ ਨਾਮ ਜਪੋ, ਸੋਭਾ ਚਾਹੁੰਦੇ ਹੋ ਹਉਮੈ ਛੱਡ ਦਿਓ, ਜਨਮ ਮਰਨ ਤੋਂ ਡਰਦੇ ਹੋ ਤਾਂ ਸਾਧੂ ਜਨਾਂ ਦੀ ਸਰਨੀ ਪੈ ਜਾਓ। ਪਰ ਇਹ ਤਾਂ ਨੇ ਛੋਟੀਆਂ ਚੀਜ਼ਾਂ, ਚਲੋ ਜੰਮਣ ਮਰਨਾ ਵੀ ਕੱਟਣਾ ਕੋਈ ਔਖਾ ਨਹੀਂ, ਮਹਾਰਾਜ ਕਹਿੰਦੇ ਨੇ ਚਾਰ ਪਦਾਰਥ ਵੀ ਔਖੇ ਨਹੀਂ। ਗੱਲ ਤਾਂ ਹੈ ਕਿ ਧੰਨ ਉਹ ਜੀਵ ਹੈ ਜਿਹਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ ਦੁਨੀਆਂ 'ਚ, ਜਿਹਨੂੰ ਹੋਰ ਕੁਛ ਨਹੀਂ ਚਾਹੀਦਾ, ਜਿਹੜਾ ਇਹੀ ਕਹਿੰਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰ। ਮਹਾਰਾਜ ਕਹਿੰਦੇ ਉਹ ਸੱਜਣ ਕੋਈ ਮੈਨੂੰ ਮਿਲ ਜਾਏ ਜਿਸ ਜਨ ਕਹੋ ਪ੍ਰਭ ਦਰਸ ਪਿਆਸਾ, ਜਿਨ੍ਹਾਂ ਨੂੰ ਮੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਮੈਂ ਉਸ ਬੰਦੇ ਤੋਂ ਬਲਿਹਾਰ ਬਲਿਹਾਰ ਜਾਵਾਂ, ਉਹ ਪ੍ਰੇਮੀ ਤੋਂ ਨਾਨਕ ਤਾਕ ਹੈ ਬਲ ਬਲ ਜਾਸਾ ਕੁਰਬਾਨ ਜਾਵਾਂ, ਤੈਨੂੰ ਮੇਰੇ ਦਰਸ਼ਨਾਂ ਦੀ ਪਿਆਸ ਹੈ, ਸ਼ਾਬਾਸ਼। ਸੋ ਰਾਜਾ ਗਿਆ ਕਸ਼ਮੀਰ ਵਿੱਚ, ਜੰਗ ਸੀ। ਸੋ ਜਦੋਂ ਕਸ਼ਮੀਰ ਦੇ ਵਿੱਚ ਗਿਆ ਤਾਂ ਉਸ ਵਕਤ ਰਾਣੀਆਂ ਨੂੰ ਸੁਨੇਹਾ ਭੇਜਿਆ ਕਿ ਜੰਗ ਅਸੀਂ ਜਿੱਤ ਲਿਆ, ਬੋਲੋ ਕੀ ਮੰਗਾਉਣਾ। ਤਾਂ ਉਸ ਵਕਤ ਇੱਕ ਰਾਣੀ ਨੇ ਕਿਹਾ, ਮੈਨੂੰ ਤਾਂ ਕੀਮਤੀ ਦੁਸ਼ਾਲਾ ਲਿਆ ਕੇ ਦਿਓ, ਜਿਹੜਾ ਬਹੁਤ ਮਹਿੰਗਾ ਹੁੰਦਾ ਕਸ਼ਮੀਰ ਦਾ। ਦੂਸਰੀ ਨੇ ਮੰਗ ਰੱਖੀ, ਮੈਨੂੰ 9 ਲੱਖਾਂ ਹਾਰ ਲਿਆ ਕੇ ਦਿਓ। ਤੀਸਰੀ ਰਾਣੀ ਨੇ ਸਿਰਫ ਇੱਕ ਅੱਖਰ ਲਿਖਿਆ, ਸੱਸੇ ਨੂੰ ਕੰਨਾ, ਬਸ। ਬਾਕੀ ਦੀਆਂ ਚਿੱਠੀਆਂ ਸਮਝ ਲੱਗ ਗਈਆਂ। ਵਜ਼ੀਰ ਨੂੰ ਪੁੱਛਿਆ ਰਾਜੇ ਨੇ ਬੁਲਾ ਕੇ ਇਕਾਂਤ ਵਿੱਚ, ਕਹਿੰਦੇ ਤੂੰ ਸਿਆਣਾ ਹੈ, ਆਹ ਚਿੱਠੀ ਦਾ ਮਤਲਬ ਤਾਂ ਕੱਢ ਕੀ ਹੈ, ਮੈਨੂੰ ਤਾਂ ਇਹਨੂੰ ਪਤਾ ਹੀ ਨਹੀਂ ਲੱਗਦਾ। ਉਹ ਤਾਂ ਚਲੋ ਹਾਰ ਮੰਗਿਆ ਮੈਂ ਲੈ ਜਾਊਂਗਾ, ਆਹ ਰਾਣੀ ਜਿਹੜੀ ਤੀਸਰੀ ਹੈ ਇਹ ਕੀ ਮੰਗਦੀ ਹੈ। ਵਜ਼ੀਰ ਬੜੇ ਸਿਆਣੇ ਸੀ, ਕਹਿਣ ਲੱਗਿਆ ਰਾਜਨ ਇਹ ਕਾਗਜ਼ ਦਾ ਰੰਗ ਕੀ ਹੈ? ਕਹਿੰਦੇ ਲਾਲ। ਅੱਗੇ ਕੀ ਲਿਖਿਆ? ਕਹਿੰਦੇ ਸੱਸੇ ਨੂੰ ਕੰਨਾ, ਕਹਿੰਦੇ ਲਾਲਸਾ। ਰਾਣੀ ਨੂੰ ਸਿਰਫ ਇੱਕੋ ਹੀ ਲਾਲਸਾ ਕਿ ਤੁਸੀਂ ਆਪਣੇ ਦਰਸ਼ਨ ਦੇ ਦਿਓ ਮੈਨੂੰ, ਬਸ। ਮੈਨੂੰ ਤਾਂ 9 ਲੱਖਾਂ ਵੀ ਵਿੱਚੇ ਆ ਗਿਆ, ਮੈਨੂੰ ਤਾਂ ਦੁਸ਼ਾਲਾ ਵੀ ਵਿੱਚੇ ਆ ਗਿਆ। ਰਾਜਾ ਕਹਿੰਦਾ ਦੇਖੋ, ਦੂਜੀਆਂ ਰਾਣੀਆਂ ਪਦਾਰਥਾਂ ਨਾਲ ਪਿਆਰ ਕਰਦੀਆਂ, ਉਹ ਨਹੀਂ ਚਾਹੁੰਦੀਆਂ ਰਾਜਾ ਦਰਸ਼ਨ ਦੇਵੇ, ਉਹ ਤਾਂ ਕਹਿੰਦੀਆਂ ਪਦਾਰਥ ਭੇਜੀ ਜਾ ਆਪ ਜਿੱਥੇ ਮਰਜ਼ੀ ਰਹਿ। ਪਰ ਤੀਜੀ ਰਾਣੀ ਨੇ ਕਿਹਾ, ਮੈਨੂੰ ਤੇਰੇ ਦਰਸ਼ਨਾਂ ਦੀ ਲਾਲਸਾ ਹੈ। ਰਾਜਾ ਆਇਆ, ਵਜ਼ੀਰ ਨੂੰ ਕਹਿੰਦਾ ਤਾਂ 9 ਲੱਖਾਂ ਉਹਨੂੰ ਉਹਦੇ ਮਹਿਲਾਂ 'ਚ ਫੜਾਇਆ ਜਾ ਕੇ, ਇੱਕ ਹੋਰ ਨੂੰ ਸੇਵਾਦਾਰ ਨੂੰ ਵਿਆਹ ਦੁਸ਼ਾਲਾ ਫੜਾਇਆ ਜਾ ਕੇ। ਆਪ ਰਾਜਾ ਫਿਰ ਉਸ ਰਾਣੀ ਦੇ ਮਹਿਲਾਂ 'ਚ ਗਿਆ ਜਿਹਨੂੰ ਲਾਲਸਾ ਹੈ ਦਰਸ਼ਨਾਂ ਦੀ। ਫਿਰ ਦੂਜੀਆਂ ਲੜਨ, ਤੁਸੀਂ ਪਹਿਲਾਂ ਸਾਡੇ ਮਹਿਲ 'ਚ ਨਹੀਂ ਆਏ, ਕਹਿੰਦੇ ਤੈਨੂੰ 9 ਲੱਖਾਂ ਮਿਲ ਗਿਆ? ਕਹਿੰਦੇ ਹਾਂ ਜੀ। ਕਹਿੰਦੇ ਬਸ ਫਿਰ ਮੌਜਾਂ ਕਰ, 9 ਲੱਖੇ ਹੋਰ ਦੇ ਦਾਂਗੇ ਤੈਨੂੰ। ਤਾਂ ਤੈਨੂੰ ਤੁਸੀਂ ਮੇਰੇ ਮਹਿਲਾਂ 'ਚ ਨਹੀਂ ਆਏ, ਮੈਂ ਪਟਰਾਣੀ ਸੀ, ਕਹਿੰਦੇ ਤੈਨੂੰ ਮਿਲ ਗਿਆ ਨਾ ਉਹ ਦੁਸ਼ਾਲਾ? ਕਹਿੰਦੇ ਹਾਂ। ਕਹਿੰਦੇ ਤੂੰ ਮੈਨੂੰ ਤਾਂ ਮੰਗਿਆ ਹੀ ਨਹੀਂ, ਉਸ ਰਾਣੀ ਨੇ ਕਿਹਾ ਸੀ ਮੈਨੂੰ ਦਰਸ਼ਨਾਂ ਦੀ ਲਾਲਸਾ ਹੈ, ਮੈਂ ਉਹਦੇ ਮਹਿਲਾਂ 'ਚ ਗਿਆ।